ਸਲੋਕ ਧਰ ਜੀ ਹਰੇਕ ਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਪਾਉ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਮੇਰੇ ਮਨ ਗੁਰੂ ਦੀ ਰਾਹੀਂ ਇਹ ਨਾਮ ਜਪੋ। ਜੇ ਗੁਰੂ ਦੀ ਰਾਹੀਂ ਨਾਮ ਜਪਿਆ ਗਿਆ ਤੇ ਬਹੁਤ ਸੁਖ ਪ੍ਰਾਪਤ ਹੋਣਗੇ। ਸਾਡੇ ਜੀਵਨ ਦਾ ਮੰਤਵ ਹੈ ਪ੍ਰਭੂ ਦਾ ਨਾਮ ਜਪਣਾ। ਜਪਿਆ ਜਾਂਦਾ ਗੁਰੂ ਦੀ ਰਾਹੀਂ ਤੇ ਜੀਵਨ ਦਾ ਮੰਤਵ ਹੈ ਨਾਮ ਜਪਣਾ। ਇੱਕ ਵਿਚਾਰ ਨੂੰ ਅਸੀਂ ਸਾਰੇ ਅੱਜ ਬੈਠੇ ਵਿਚਾਰ ਲਈਏ। ਜੀਵਨ ਦਾ ਮਨੋਰਥ ਕੀ ਹੈ? ਗੁਰਮਤ ਕਹਿੰਦੀ ਹੈ ਨਾਮ ਦੀ ਪ੍ਰਾਪਤੀ, ਪਰ ਕੁਝ ਸੱਜਣਾਂ ਨੇ ਐਸਾ ਕਹਿ ਦਿੱਤਾ ਹੈ, ਉਹ ਕਹਿੰਦੇ ਨੇ ਨਹੀਂ, ਜੀਵਨ ਦਾ ਮਨੋਰਥ ਹੈ ਕਿ ਮਨੁੱਖ ਇੱਥੇ ਸੁਖੀ ਰਹੇ, ਚੰਗਾ ਮਕਾਨ ਇਹਨੂੰ ਚਾਹੀਦਾ, ਚੰਗਾ ਭੋਜਨ ਚਾਹੀਦਾ, ਚੰਗੇ ਬਸਤਰ ਚਾਹੀਦੇ ਨੇ, ਸਰੀਰਕ ਵਿਵਸਥਾ ਸਾਰੀ ਠੀਕ ਹੋ ਜਾਏ, ਹੋਰ ਨਾਮ ਦੀ ਗੱਲ ਨਾਮ ਹੋਵੇ ਤੇ ਕੰਮ ਚੱਲੇਗਾ। ਧਰਮ ਨਾਮ ਹੀ ਹੋਵੇ ਤੇ ਕੰਮ ਜੀਵਨ ਦਾ ਚੱਲੇਗਾ, ਪ੍ਰਭੂ ਨਾਮ ਹੀ ਹੋਵੇ ਤੇ ਮਨੁੱਖ ਮਰਦਾ ਨਹੀਂ, ਜ਼ਿੰਦਾ ਰਹਿ ਸਕਦਾ। ਪਰ ਦੁਨੀਆਂ ਦੇ ਵਿੱਚ ਪਹਿਲੀ ਵਾਰ ਨਾਸਤਕ ਬੰਦਿਆਂ ਦਾ ਇਕੱਠ ਹੋ ਗਿਆ। ਅੱਜ ਲਗਭਗ ਅੱਧੀ ਦੁਨੀਆਂ ਨਾਸਤਕ ਹੈ, ਜਿਹੜੀ ਇਹ ਕਹਿ ਉੱਠੀ ਹੈ ਨਾਮ ਹੀ ਰੱਬ ਹੋਵੇ ਤੇ ਚੱਲੇਗਾ। ਕਈਆਂ ਇਹ ਵੀ ਕਹਿ ਦਿੱਤਾ ਕਿ ਰੱਬ ਮਾਰੀ ਗਈ, ਕਦੀ ਹੁੰਦਾ ਸੀ ਪਰ ਅੱਜ ਨਹੀਂ। ਲੇਕਿਨ ਇੱਕ ਗੱਲ ਦਾ ਧਿਆਨ ਰੱਖਣਾ, ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਮਕਾਨ ਨਾਮ ਹੀ ਹੋਵੇ ਤੇ ਮੈਂ ਜ਼ਿੰਦਾ ਰਹਿ ਸਕਦਾ, ਬਸਤਰ ਨਾਮ ਹੀ ਮਿਲਣ ਤੇ ਮੈਂ ਜ਼ਿੰਦਾ ਰਹਿ ਸਕਦਾ, ਭੋਜਨ ਨਾਮ ਹੀ ਮਿਲੇ ਤੇ ਮੈਂ ਜ਼ਿੰਦਾ ਰਹਿ ਸਕਦਾ, ਪਰ ਪ੍ਰਭੂ ਤੇਰੀ ਯਾਦ ਨਾ ਆਵੇ ਤੇ ਮੈਂ ਜ਼ਿੰਦਾ ਨਹੀਂ ਰਹਿ ਸਕਦਾ। ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾ। ਸਾਹਿਬ ਜੀ ਕਹਿੰਦੇ ਨੇ ਜੇ ਨਾਮ ਯਾਦ ਨਾ ਆਇਆ, ਸਰੀਰ ਤੇ ਜ਼ਿੰਦਾ ਰਹੇਗਾ ਪਰ ਜ਼ਮੀਰ ਜ਼ਿੰਦਾ ਨਹੀਂ ਰਹਿ ਸਕਣੀ, ਮਨੁੱਖ ਦੀ ਜ਼ਮੀਰ ਮਰ ਜਾਏਗੀ, ਇਨਸਾਨੀਅਤ ਮਰ ਜਾਏਗੀ, ਅੰਦਰੋਂ ਸ਼ਾਂਤੀ ਮਰ ਜਾਏਗੀ, ਆਤਮਕ ਆਨੰਦ ਨਹੀਂ ਰਹਿ ਸਕੇਗਾ। ਜੇ ਤੇ ਜੀਵਨ ਦਾ ਮਨੋਰਥ ਇਹ ਹੀ ਹੈ, ਖਾਣਾ ਪੀਣਾ ਪਹਿਨਣਾ, ਦੁਨੀਆ ਵਾਲੇ ਕਾਰ ਵਿਵਹਾਰ, ਫਿਰ ਜੀਵਨ ਇੱਕ ਉਦਾਸੀ ਹੋਵੇਗਾ, ਉਪਰਾਮਤਾ ਹੋਵੇਗਾ, ਫਿਰ ਜੀਵਨ ਇੱਕ ਦੁੱਖ ਸੰਤਾਪ ਕਲੇਸ਼ ਹੋਵੇਗਾ। ਇੱਕ ਸਾਧੂ ਤੁਰਿਆ ਜਾ ਰਿਹਾ ਸੀ, ਕਬਰਸਤਾਨ ਦੇ ਵਿੱਚੋਂ ਲੰਘਿਆ ਤੇ ਇੱਕ ਥਾਂ ਖੜਾ ਹੋ ਗਿਆ। ਇੱਕ ਕਬਰ ਦੇ ਪਾਸ ਖੜਾ ਹੋ ਗਿਆ ਤੇ ਇੱਕ ਬਚਨ ਇਹਨੇ ਕਿਹਾ, ਕਹਿਣ ਲੱਗਾ, ਐ ਖੁਦਾ, ਯੇ ਕਬਰ ਹੈ ਕਿਸ ਨਾਮ ਮੁਰਾਦ ਕੀ, ਅਰਮਾਨ ਰੋ ਰਹੇ ਹੈ ਸਰਹਾਨੇ ਮਜ਼ਾਰ ਕੀ। ਕਹਿਣ ਲੱਗੇ, ਕਿਸ ਨਾਮ ਮੁਰਾਦ ਦੀ ਕਬਰ ਹੈ, ਅਜੇ ਤੱਕ ਵੀ ਖਾਸ਼ਾਂ ਕੁਛ ਅਰਮਾਨ ਰੋ ਰਹੇ ਨੇ ਕਿ ਜੀਵਨ ਵਿੱਚ ਜੋ ਚਾਹਿਆ ਸੀ ਪੂਰਾ ਨਹੀਂ ਹੋਏ। ਵਾਕੇ ਆਈ ਇੱਕ ਕਬਰ ਨੂੰ ਫਿਰ ਕੇ ਵੇਖ ਲਵੋ, ਉਹਨਾਂ ਕਬਰਾਂ ਦੇ ਸਰਹਾਣੇ ਅਰਮਾਨ ਰੋਂਦੇ ਨੇ, ਜੀਵਨ ਦੀਆਂ ਖਾਸ਼ਾਂ ਰੋਂਦੀਆਂ ਪਈਆਂ ਨੇ ਕਿ ਜੋ ਚਾਹਿਆ ਸੀ ਉਹ ਨਹੀਂ ਹੋ ਸਕੇ। ਮੈਂ ਇੱਕ ਵਾਰ ਔਰੰਗਾਬਾਦ ਗਿਆ, ਔਰੰਗਾਬਾਦ ਪਤਾ ਲੱਗਾ ਕਿ ਨਾਲ ਹੀ ਖੁਲਦਾਬਾਦ ਹੈ ਜਿੱਥੇ ਔਰੰਗਜ਼ੇਬ ਦੀ ਕਬਰ ਹੈ। ਮਨ ਚ ਧਿਆਨ ਆਇਆ ਕਿ ਸਿੱਖ ਇਤਿਹਾਸ ਨਾਲ ਇਹ ਮਨੁੱਖ ਬੜਾ ਸੰਬੰਧਤ ਹੈ, ਕਿਉਂਕਿ ਸਿੱਖ ਇਤਿਹਾਸ ਵਿੱਚੋਂ ਔਰੰਗਜ਼ੇਬ ਦਾ ਨਾਮ ਅਸੀਂ ਪਾਸੇ ਨਹੀਂ ਕਰ ਸਕਦੇ। ਜਿਵੇਂ ਰਾਮਾਇਣ ਦੇ ਵਿੱਚੋਂ ਰਾਵਣ ਨੂੰ ਕੱਢ ਦਈਏ ਨਾ ਤੇ ਬਹੁਤ ਹਿੱਸਾ ਨਿਕਲ ਗਏ, ਬਾਕੀ ਕੀ ਰਹਿ ਗਏ। ਔਰ ਇੱਕ ਗੱਲ ਹੋਰ ਵੀ ਧਿਆਨ ਚ ਲੈਣੀ, ਚਿੱਟੇ ਅੱਖਰ ਕਾਲੇ ਫੱਟੇ ਉੱਤੇ ਉਕਰੇ ਜਾ ਸਕਦੇ ਨੇ, ਨਹੀਂ ਤੇ ਨਹੀਂ। ਹੁਣ ਔਰੰਗਜ਼ੇਬ ਬਾਰੇ ਜ਼ਰੂਰ ਸਾਨੂੰ ਪੜ੍ਹਨਾ ਪੈਂਦਾ ਹੈ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਕੁਛ ਪੜ੍ਹਾਂਗੇ। ਗੁਰਦੇਵ ਦੀ ਸ਼ਹਾਦਤ ਬਾਰੇ ਕਹਾਂਗੇ ਤੇ ਔਰੰਗਜ਼ੇਬ ਦੇ ਬਾਰੇ ਕਹਿਣਾ ਪਵੇਗਾ ਕਿ ਜ਼ੁਲਮ ਕੀਤਾ ਕਿਸ ਨੇ। ਮੈਂ ਉਹ ਕਬਰ ਵੇਖਣ ਵਾਸਤੇ ਉੱਚੇ ਚਾ ਗਿਆ। ਵਾਕਿਆ ਹੀ ਉਸ ਕਬਰ ਦੇ ਕੋਲ ਖਲੋ ਕੇ ਉਹਦੇ ਕੀਤੇ ਹੋਏ ਸਾਰੇ ਜ਼ੁਲਮ ਯਾਦ ਆ ਗਏ, ਇੱਕ ਇੱਕ ਜ਼ੁਲਮ। ਆਪਣੇ ਭਰਾਵਾਂ ਦਾ ਇਹ ਬੰਦਾ ਕਾਤਲ, ਇੱਕ ਵਾਰ ਇਸਨੇ ਆਪਣੀ ਬੱਚੀ ਨੂੰ ਪੱਤਰ ਲਿਖਿਆ, ਕਹਿਣ ਲੱਗਾ, ਮੈਂ ਤੇ ਫਕੀਰ ਹਾਂ, ਮੈਂ ਦੁਨੀਆ ਦੀ ਸਲਤਨਤ ਵਿੱਚੋਂ ਕੀ ਲੈਣ, ਮੈਂ ਸੈਸ਼ ਪ੍ਰਸਤੀ ਵੱਲ ਧਿਆਨ ਹੀ ਨਹੀਂ ਦਿੰਦਾ, ਪਰ ਇੰਨਾ ਕੁਛ ਕਰਦਿਆਂ ਵੀ ਇਹ ਮਨ ਇੰਨਾ ਜਾਣਾ ਜਿਵੇਂ ਜਾਣਾ ਬਾਲਕ ਸਬਕ ਯਾਦ ਨਹੀਂ ਕਰਦਾ। ਇਹ ਮੇਰਾ ਮਨ ਅਜੇ ਤੱਕ ਬੰਦਗੀ ਵੱਲ ਪੂਰਾ ਲੱਗਦਾ ਨਹੀਂ, ਪਰ ਮੈਂ ਤੇ ਫਕੀਰ ਹਾਂ। ਜਿਹੜੇ ਇਹਨੇ ਸ਼ਬਦ ਲਿਖੇ ਸਨ ਉਹ ਅੱਜ ਮਿਲਦੇ ਨੇ। ਕਹਿਣ ਲੱਗਾ, ਸਲਤਨਤ ਰਾ ਇੱਜ਼ਤ ਅੰਦਰ ਆਲਮੇ ਫਾਨੀ ਕੁਜਸਤ, मगड़ाया नेम मारा ऐश सुल्तानी कजस्त। कहन लगे मेरे वास्ते शाही ऐशा किथे। वो कहन लगी अगों जेड़ा जवाब दिता बड़ा सुंदर सी जैबल नसा ने लिखे आ। कहन लगी अजबराए सल्तनत खूने बरादर रेखती बाज में गोई के मारा ऐश सुल्तानी को जस सके प्रामा दा तो खून वहाया राज वास्ते। ते बाद विच कह रहे हैं मैनू इस ऐश प्रस्ती नाल की लगे कादे वास्ते खून वगाया क्यों इन्ना कुछ कीता। वाकई कुछ बंदियां दी ते खाक ऐसी है जो खाक भी रो रही है उदे विचो अरमान रोंदे रहनगे। जीवन सफल किवें हुंदा सफल तां हुंदा है जेकर आत्मा सुखी होवे। मन सुखी होवे ते मन सुखी किवें होवेगा। असी तन दे सुखां दा बड़ा प्रबंध कीता पर मन दे सुखां दा नहीं। मन दा सुख है किसी प्रभु नाम दी प्राप्ति। साहब जी प्रभु नाम दी प्राप्ति लई कहंदे ने हे मनुख जे ते तेरी टेक चंगी है ते तेनू नाम जरूर मिल जाएगा। जेकर टेकां गलत लै लईआं और नाम नू छड के गलत टेकां लईआं जांदियां ने फिर सुख दी प्राप्ति नहीं होवेगी। फिर तेरा हिरदा संताप नाल कलेश नाल भरिया होवेगा। तेरा जीवन एक दुखां दा धूआं बन जाएगा। जे चाहना आनंद दी महक बन जाए टेक एक लै ते जीवन दा मनोरथ नाम प्राप्ति नू समझ। तर जियरे एक टेक तू लाहे बेडानी आस बेगानी आस ला दे हे मेरी जिंद। एक नंकार दी टेक लै बेगानी आस की बगाना इस नू असी किस नू कहने आ जिस नाल साडा कोई नाता ना होवे। आम करके खून दा नाता जिस नाल नहीं कहने आ बेगाना है। खून दा नाता ना होवे मसब दा नाता ही होवे फिर भी कहने आ ये अपना ओ भी ना होवे ते बेगाना है। एक सूफी संत ने एक अपने मित्र दा कंबल चुरा लिया सर्दी सी लै गया अदालत विच पेश कीता गया। मित्र ने कहा मैनू पता नहीं सी इन्हें चुराया है ए ते मेरा मित्र है जे लै गया ते मैं इन्हू मुआफ करदा। अदालत कहन लगी बिलकुल नहीं तेरे मुआफ कीतियां की होवेगा। इत्थे दे भी कुछ विधान ने कानून ने। सवाल ए नहीं कि तेरा कंबल है सवाल ए है इन्हें चोरी कीती। उन्हू पुछया गया क्यों चोरी कीती। कहन लगा जी मैं ते एक गल सीखी आ मित्रां दा भावें सब कुछ लै जावां दुश्मन देण ते मैं तां वी कुछ नहीं कदी लिया। मेरा अपना सिद्धांत है जीवन दा मित्र दा माल मेरा ही है। मैं इसे वास्ते पुछया नहीं चोरी नहीं कीती ए मेरा अपना। इस कथा नू मैं पढ़िया विचारिया हर पक्ष तों वाकया ही कुछ ऐसे ने जिहड़े अपने लगदे ने। सिखां दे जीवन वृतांत नू तुसी पढ़ो पंथ प्रकाश विच ज्ञानी ज्ञान सिंह प्राचीन पंथ प्रकाश विच भाई रतन सिंह पंगू दोवे जिक्र करदे ने। और ये दोवे ग्रंथां दा कदी अध्ययन करन दा तुहानू मौका मिले। ज्ञानी ज्ञान सिंह ने जो लिखे है प्राचीन पंथ प्रकाश दे आधार उते ही लिखे है क्योंकि वो पहला ग्रंथ है। गुर प्रताप सूरज ग्रंथ विच बाबा बंदा सिंह जी बहादुर उन्हां दे आरंभ तक हाल लिखे गए उस तों बाद नहीं। भाई रतन सिंह जी नूं ख्याल आया किस तों बाद सिख मिसलां दा हाल कुछ बाकी इतिहास लिखना चाहीदा उन्हां लिखिया। ज्ञानी ज्ञान सिंह होरां ने होर वधाया ओ इत्थे तक लिखदे ने कि सिंह जिहड़ा अपनी वस्तु नूं अपनी नहीं समझदा सारे खालसा पंथ दी समझदा और हर सिख जिहड़ा ओ दूसरे दी वस्तु नूं अपनी कह सकदा ए समझो सके भरावां नालों वी ज्यादा नाता हो गया। खैर अर्जे कर रहा सां अपना ते अपनी चीज सानू केड़ी जापदी है जिथे तक साडा नाता है पर जेड़ा बेगाना है उथे नहीं जाना उस कोलों नहीं मंगना। साहब जी इथे कहंदे ने रब तो बगैर जिस कोलों मंगेगा सब बेगाने। परमात्मा कोलों मंग नंकार कोलों मंग। जे मुक्ति दी दात नाम दी दात रब नू छड़ के आके किसे होर थां तो मिल जाए। मैं कुछ तीर्थ इशनान करावां नाम मिल जाए कहंदे ने नहीं मिलेगी। जपजी साहब दे विच्चों इक पंक्ति पढ़ लैनी तीर्थ तप दया दत दान जे को पावै तिल का मान सुनिया मनिया मन कीता भाव अंतरगत तीर्थ मल नाव। नाम दी प्राप्ति होवेगी जदों गुरु दी गल सुन ली गुरु दी गल नू मन लिया अंतरगत तीर्थ बन जाएगा।
ਇੱਕ ਨੰਕਾਰ ਦੀ ਟੇਕ ਲੈ ਹੋਏ ਮੇਰੀ ਜਿੰਦ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਜੀਵਨ ਦਾ ਕਾਰਜ ਰਾਸ ਆ ਜਾਂਦਾ ਨਾਮ ਧਿਆਇਆ, ਤੱਦਾ ਧਾਵਤ ਤਉ ਮਿਟੈ ਸੰਤ ਸੰਗ ਹੋਏ ਬਾਸ। ਮਨ ਦੀ ਦੌੜ ਭੱਜ ਧਾਮਣਾ ਇਹ ਤਾਂ ਮੁੱਕੇਗਾ ਜੇ ਸੰਤ ਸੰਗ ਵਿੱਚ ਵਾਸਾ ਮਿਲ ਜਾਏ, ਸਾਧ ਸੰਗਤ ਵਿੱਚ ਵਸੇਬਾ ਬਣ ਜਾਏ। ਤੁਰਤੇ ਕਿਰਪਾ ਕਰੋ ਆਪ ਤਾਂ ਹੋਏ ਮਨੇ ਪ੍ਰਗਾਸ। ਪਰ ਨੰਕਾਰ ਮਨ ਵਿੱਚ ਪ੍ਰਕਾਸ਼ ਵੀ ਤਾਂ ਹੁੰਦਾ ਹੈ ਜੇ ਧੁਰੋ ਹੀ ਤੁਸੀਂ ਬਖਸ਼ਿਸ਼ ਕਰੋ। ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਮੇਰਾ ਕ੍ਰਿਤ ਮੇਰਾ ਕਰਮ ਮੇਰੇ ਤੋਂ ਛੋਟਾ ਹੀ ਹੋਵੇਗਾ। ਜੋ ਮੈਂ ਯਤਨ ਆਪਣੇ ਆਪ ਕਰਾਂਗਾ ਉਹ ਕਿੰਨਾ ਕੁ ਵੱਡਾ ਹੋ ਸਕਦਾ, ਮੇਰੇ ਤੋਂ ਛੋਟਾ ਹੋਵੇਗਾ। ਸਿੱਖ ਧਰਮ ਕਹਿੰਦਾ ਆਪਣੇ ਯਤਨ ਨਾਲ ਨਹੀਂ, ਆਪਣੀ ਮਿਹਨਤ ਨਾਲ ਨਹੀਂ, ਉਸਦੀ ਮਿਹਰ ਨਾਲ ਹੀ ਗੱਲ ਬਣਦੀ। ਜੇ ਉਹ ਮਿਹਰ ਕਰੇ, ਕਿਰਪਾ ਕਰੇ ਤੇ ਮਨ ਵਸ ਵਿੱਚ ਆ ਸਕਦਾ, ਉਹ ਟੇਕ ਦੇਵੇ ਤੇ ਅਸੀਂ ਸੰਭਲ ਸਕਦੇ ਹਾਂ। ਤਨ ਸਾਚਾ ਤੇਊ ਸੱਚ ਸ਼ਾਹ, ਸੱਚੇ ਸ਼ਾਹ ਉਹ ਨੇ ਜਿਨ੍ਹਾਂ ਦੇ ਪਾਸ ਸੱਚਾ ਧਨ। ਸੱਚੇ ਧਨ ਵਿੱਚ ਤੇ ਕੱਚੇ ਧਨ ਵਿੱਚ ਅੰਤਰ ਕੀ ਹੈ? ਸੱਚਾ ਧਨ ਉਹ ਹੈ ਜਿਸ ਦੇ ਮਗਰ ਕੋਈ ਡਰ ਨਾ ਹੋਵੇ, ਕੋਈ ਵਿਪਦਾ ਨਾ ਹੋਵੇ। ਕੱਚਾ ਧਨ ਉਹ ਹੈ ਜੋ ਮੈਨੂੰ ਸੁੱਖ ਵੀ ਦੇ ਸਕੇ, ਮੈਨੂੰ ਦੁੱਖ ਵੀ ਦੇ ਸਕੇ। ਜਿਵੇਂ ਇੱਕ ਤਲਵਾਰ ਹੈ ਮਨੁੱਖ ਦੇ ਪਾਸ, ਜੇ ਮੇਰੇ ਹੱਥ ਵਿੱਚ ਹੈ ਤੇ ਮੇਰੀ ਰਖਵਾਲੀ ਹੈ, ਉਹ ਤਲਵਾਰ ਦੂਸਰੇ ਦੇ ਹੱਥ ਵਿੱਚ ਚਲੀ ਜਾਏ ਮੇਰੇ ਵਾਸਤੇ ਖਤਰਾ ਹੈ। ਉਹ ਤਲਵਾਰ ਮੈਨੂੰ ਹੀ ਵੱਜ ਗਈ ਨਾ, ਬੇਸ਼ੱਕ ਮੈਂ ਹੀ ਖਰੀਦ ਕੇ ਲਿਆਂਦੀ, ਮੈਂ ਪੈਸੇ ਖਰਚ ਕੇ ਆਇਆ, ਪਰ ਜੇ ਦੂਸਰੇ ਦੇ ਹੱਥ ਵਿੱਚ ਚਲੀ ਗਈ ਮੇਰੀ ਦੁਸ਼ਮਣ ਹੈ। ਸੰਸਾਰਕ ਧਨ ਤੇ ਇਸੇ ਤਰ੍ਹਾਂ ਹੈ, ਮੇਰੇ ਹੱਥ ਵਿੱਚ ਹੈ ਤੇ ਸੁੱਖ ਹੈ, ਪਰ ਜੇ ਕਿਸੇ ਹੋਰ ਦੇ ਹੱਥ ਵਿੱਚ ਚਲਾ ਗਿਆ ਉਹ ਮੇਰੇ ਵਾਸਤੇ ਦੁੱਖ ਹੈ। ਸਾਹਿਬ ਜੀ ਕਹਿੰਦੇ ਨੇ ਪ੍ਰਭੂ ਦਾ ਨਾਮ ਐਸਾ ਉਹ ਤੇਰੇ ਵਾਸਤੇ ਸਦਾ ਸੁਖੀ ਹੈ, ਤੈਨੂੰ ਦੁੱਖ ਨਹੀਂ ਦੇਵੇਗਾ, ਉਹ ਵਿਪਦਾ ਨਹੀਂ ਬਣੇਗਾ। ਤਨ ਸਾਚਾ ਤੇਊ ਸੱਚ ਸ਼ਾਹ, ਹਰ ਹਰ ਪੂੰਜੀ ਨਾਮ ਵਿਸਾਹ। ਨਾਮ ਰੂਪੀ ਪੂੰਜੀ ਜਿਨ੍ਹਾਂ ਦੇ ਕੋਲ ਹੈ, ਨਾਮ ਰੂਪੀ ਵਸਾ ਭਰੋਸਾ ਪਾਸ ਹੈ। ਤੀਰਜ ਜਸ ਸੋਭਾ ਤੇ ਬਣਿਆ, ਹਰ ਹਰ ਨਾਮ ਸਰਵਣ ਜੇ ਸੁਣਿਆ। ਜਿਸਨੇ ਕੰਨਾਂ ਨਾਲ ਪ੍ਰਭੂ ਦਾ ਨਾਮ ਸੁਣ ਲਿਆ ਉਸਦੇ ਅੰਦਰ ਟਿਕਾਓ ਬਣ ਗਿਆ, ਧੀਰਜ ਬਣ ਗਿਆ। ਹਰ ਜੀਵਨ ਵਿੱਚ ਧੀਰਜ ਨਹੀਂ ਹੁੰਦਾ, ਕਈਆਂ ਹਿਰਦਿਆਂ ਦੇ ਵਿੱਚ ਓਛਾਪਣ ਹੁੰਦਾ। ਨਾਮ ਨਾ ਹੋਵੇ ਤੇ ਮਨੁੱਖ ਬੜਾ ਓਛਾ ਪੈ ਜਾਂਦਾ, ਇੰਨਾ ਓਛਾ ਕਈ ਵਾਰ ਤੇ ਫਿਰ ਬੰਦਗੀ ਕਰਦਿਆਂ ਵੀ ਐਸਾ ਹੀ ਚਾਹੁੰਦਾ, ਖਿੱਚ ਜਾਂਦਾ ਹੈ ਕਿ ਮੈਂ ਇੰਨਾ ਚਿਰ ਬੈਠਾ ਹਾਲੀ ਗੱਲ ਬਣੀ, ਕੋਈ ਨਹੀਂ ਛੱਡ ਹੀ ਦੇ। ਛੋਟੀ ਜਿਹੀ ਇੱਕ ਵਾਰਤਾ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਗੱਲ ਸਪਸ਼ਟ ਹੋਵੇ। ਕਹਿੰਦੇ ਨੇ ਇੱਕ ਸਾਧੂ ਤੁਰਿਆ ਜਾ ਰਿਹਾ ਸੀ, ਰਾਤ ਪਈ ਤੇ ਇੱਕ ਸੱਜਣ ਨੂੰ ਕਿਹਾ ਮੈਂ ਰਾਤ ਰਹਿਣਾ ਚਾਹੁੰਦਾ। ਉਹ ਕਹਿਣ ਲੱਗਾ ਜੀ ਸਦਕੇ ਰਹੋ, ਆਓ ਲੈ ਗਿਆ ਘਰ। ਕਹਿਣ ਲੱਗਾ ਜੀ ਮੈਂ ਆਪਣਾ ਧੰਦਾ ਕਰਾਂ ਵਾਂ ਤੇ ਤੁਸੀਂ ਹੁਣ ਰਾਤ ਆਰਾਮ ਕਰ। ਸਵੇਰੇ ਆਇਆ ਤੇ ਉਹ ਪੁੱਛ ਬੈਠਾ ਤੇਰਾ ਧੰਦਾ ਕੀ ਏ? ਕਹਿਣ ਲੱਗਾ ਜੀ ਸੁਣ ਕੇ ਨਾਰਾਜ਼ ਹੀ ਨਾ ਹੋ ਜਾਣ, ਧੰਦਾ ਮੇਰਾ ਚੋਰੀ ਦਾ, ਚੋਰੀ ਕਰਨ ਗਿਆ ਸਾਂ ਤੇ ਮਿਲਿਆ ਕੁਛ ਨਹੀਂ। ਸਾਧੂ ਥੋੜਾ ਨਾਰਾਜ਼ ਤੇ ਅੰਦਰੋਂ ਹੋਇਆ, ਫਿਰ ਸੋਚਿਆ ਮੈਂ ਸਾਧੂ ਆ, ਇਸ ਦੇ ਘਰ ਆਇਆ ਤੇ ਜੇ ਸਵਾਰ ਕੇ ਕੁਛ ਨਾ ਗਿਆ ਆਉਣ ਦਾ ਫਾਇਦਾ ਕੀ ਹੋਇਆ? ਕਹਿਣ ਲੱਗਾ ਅੱਛਾ ਕੋਈ ਗੱਲ ਮੈਂ ਠਹਿਰਾਂਗਾ ਤੇਰੇ ਘਰ। ਕਹਿਣ ਲੱਗਾ ਮਹਾਤਮਾ ਜੀ ਜਾਓ ਨਾ ਇੱਥੇ, ਅਜੇ ਠਹਿਰੋ ਠਹਿਰ ਕੇ। ਉਹ ਮਹੀਨਾ ਲਗਾਤਾਰ ਜਾਂਦਾ ਰਿਹਾ ਤੇ ਰੋਜ਼ ਆਵੇ ਖਿੜੇ ਮੱਥੇ ਆਖੇ ਜੀ ਗੱਲ ਨਹੀਂ ਬਣੀ। ਕਹਿੰਦੇ ਨੇ ਸਾਧੂ ਨੇ ਆਖਰੀ ਦਿਨ ਇਹਦੇ ਹੀ ਪੈਰ ਫੜ ਲਿਆ, ਕਹਿਣ ਲੱਗਾ ਮੇਰੇ ਨਾਲੋਂ ਤੇ ਤੂੰ ਹੀ ਚੰਗਾ, ਮੈਂ ਤੇ ਇੱਕ ਦਿਨ ਵਿੱਚ ਹੀ ਕਈ ਵਾਰੀ ਥੱਕ ਜਾਂਦਾ, ਕਈ ਵਾਰ ਮੈਂ ਕਹਿ ਚੁੱਕਾ ਕੰਮ ਛੱਡ ਹੀ ਦਿਆਂ, ਮਿਲਿਆ ਤੇ ਅਜੇ ਕੁਝ ਵੀ ਨਹੀਂ, ਕੰਮ ਸੋ ਕੰਮ ਤੂੰ ਮਹੀਨਾ ਤੇ ਲਗਾ ਰਹੀ ਹੈ। ਹੁਣ ਇਹ ਮਨੁੱਖ ਇੰਜ ਜਾਂਦਾ ਬਾਕੀ ਕੰਮ ਧਨ ਵਾਸਤੇ ਸਾਲਾਂ ਬੱਧੀ ਖੱਜਲ ਖੁਆਰੀ ਕਰ ਲਵੇਗਾ, ਅੱਜ ਨਹੀਂ ਤੇ ਕੱਲ ਮਿਲ ਲਵੇਗਾ। ਜੂਆ ਖੇਡਦੇ ਕਿਸੇ ਬੰਦੇ ਨੂੰ ਵੇਖੋ, ਸਾਰੀ ਬਾਜੀ ਲਗਾ ਦੇਵੇਗਾ, ਜੋ ਪੂੰਜੀ ਹੈ ਲਗਾ ਦੇਵੇਗਾ, ਸ਼ਾਇਦ ਦਾ ਪਰਤੇ ਆਵੇ। ਪਰ ਧਰਮ ਲਈ ਤੇ ਚਾਹੁੰਦਾ ਹੈ ਕਿ ਐਵੇਂ ਹੀ ਮਿਲ ਜਾਏ, ਕਰਨਾ ਕੁਛ ਵੀ ਨਾ ਪਏ, ਜੋ ਕੀਤਾ ਸਾਰਾ ਮੈਦਾਨ ਲਗਾ ਲਈ। ਮੈਂ ਕਿੰਨਾ ਟਾਈਮ ਧਰਮ ਵਾਸਤੇ ਦਿੱਤਾ, ਉਸ ਟਾਈਮ ਨਾਲ ਮੈਂ ਕੀ ਕਮਾ ਸਕਦਾ ਸਾਂ, ਤੇ ਜੋ ਕਮਾ ਸਕਦਾ ਕੀ ਉਹਦੇ ਨਾਲ ਰੱਬ ਖਰੀਦਿਆ ਜਾ ਸਕਦਾ ਕਿ ਨਹੀਂ? ਮੈਂ ਪ੍ਰਮਾਤਮਾ ਵਾਸਤੇ ਕੀਤਾ ਕੀ ਅੱਜ ਤੱਕ, ਇਹ ਵੇਖਣਾ ਪਵੇਗਾ। ਹੁਣ ਧੀਰਜ ਹਰ ਹਿਰਦੇ ਵਿੱਚ ਨਹੀਂ, ਧਰਮ ਧੀਰਜ ਮੰਗਦਾ, ਧਰਮ ਮੰਗਦਾ ਸਹਿਜ ਅਡੋਲਤਾ। ਧੀਰਜ ਉਸ ਹਿਰਦੇ ਵਿੱਚ ਬਣ ਗਈ, ਹਰ ਹਰ ਨਾਮ ਸਰਵਣ ਜੇ ਸੁਣਿਆ, ਗੁਰਮੁਖ ਜੇ ਕਟ ਰਿਹਾ ਸਮਾਈ, ਨਾਨਕ ਤੇ ਜਨ ਮਿਲੀ ਵਡਾਈ। ਗੁਰੂ ਦੀ ਰਾਹੀ ਜਿਸ ਹਿਰਦੇ ਵਿੱਚ ਨੰਕਾਰ ਲੀਨ ਹੋ ਗਿਆ ਉੱਥੇ ਵਡਿਆਈ ਮਿਲਦੀ ਹੈ, ਉਸ ਬੰਦੇ ਦੀ ਵਡਿਆਈ ਬਣੀ ਨਹੀਂ ਤੇ ਨਹੀਂ। ਨਾਮ ਦੀ ਵਡਿਆਈ ਬਹੁਤ ਵੱਡੀ ਹੈ। ਸਾਹਿਬਾਂ ਦੀ ਉਸਤਤ ਕਰਦੇ ਗੁਰੂ ਰਾਮਦਾਸ ਦੀ ਪੱਟ ਕਹਿੰਦੇ ਨੇ, ਜੀ ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕੋ, ਨਾਮ ਦੀ ਵਡਿਆਈ ਦਿੱਤੀ ਤਨ ਗੁਰੂ ਅਮਰਦਾਸ ਨੇ ਬਖਸ਼ਿਸ਼ ਕੀਤੀ, ਨਾਮ ਦੀ ਵਡਿਆਈ ਬਹੁਤ ਵੱਡੀ ਹੈ, ਮਿਲ ਜਾਏ ਜਗਤ ਵਿੱਚ ਵਡਿਆਈ, ਪਰ ਟੇਕ ਇੱਕ ਦੀ ਹੋਵੇ ਤੇ ਨਾਮ ਦੀ ਵਡਿਆਈ ਮਿਲੇਗੀ। ਸਿੱਖ ਇਤਿਹਾਸ ਤੋਂ ਦੋ ਮਿੰਟਾਂ ਵਿੱਚ ਇੱਕ ਛੋਟੀ ਜੀ ਸਾਫੀ ਕਹਾਂ, ਇਸ ਨਾਲ ਸਮਾਪਤੀ ਕਰੀਏ, ਤਾਂ ਕਿ ਸਾਨੂੰ ਦਿੜ ਹੋਵੇ ਇੱਕ ਦੀ ਟੇਕ ਹੀ। ਸਿੱਖ ਇਤਿਹਾਸ ਚ ਲਿਖਿਆ ਹੈ ਕਿ ਲਾਹੌਰ ਦੇ ਵਿੱਚ ਇੱਕ ਸਿੱਖ ਹੈ ਦੁਕਾਨਦਾਰ ਜਿਸ ਦਾ ਨਾਮ ਸੀ ਭਾਈ ਪਤੰਗ। ਭਾਈ ਪਤੰਗ ਜਿੱਥੇ ਦੁਕਾਨ ਤੇ ਸੌਦਾ ਵੇਚਦੇ ਸਨ, ਕੁਛ ਅਮਾਨਤਾਂ ਵੀ ਲੋਕਾਂ ਦੀਆਂ ਰੱਖਦੇ ਸਨ। ਇੱਕ ਪਠਾਨ ਆਇਆ ਜਿਸ ਦਾ ਨਾਮ ਲਿਖਿਆ ਜਮਾਲ। ਜਮਾਲ ਨੇ ਅਮਾਨਤ ਰੱਖੀ 500 ਮੋਹ, ਆਪ ਪ੍ਰਦੇਸ਼ ਚਲਾ ਗਿਆ ਨੌਕਰੀ ਲਈ। ਜਦੋਂ ਆਇਆ ਇਹਨੇ ਅਮਾਨਤ ਮੰਗੀ, ਪਰ ਇਤਫਾਕ ਨਾਲ ਐਸਾ ਹੋਇਆ ਭਾਈ ਸਾਹਿਬ ਨੂੰ ਅਮਾਨਤ ਭੁੱਲ ਗਈ ਔਰ ਐਸੇ ਥਾਂ ਤੇ ਰੱਖੀ ਗਈ, ਨਹੀਂ ਮਿਲੀ। ਔਰ ਸਾਡੇ ਬਾਰੇ ਨਾਲ ਵੀ ਹੁੰਦਾ, ਜਿਹੜਾ ਸਿਆਣੇ ਤੋਂ ਸਿਆਣਾ ਬੰਦਾ ਹੈ ਨਾ, ਉਹਦੇ ਕੋਲੋਂ ਵੀ ਭੁੱਲਾਂ ਹੁੰਦੀਆਂ ਨੇ, ਹੋ ਗਈ। ਕਹਿਣ ਲੱਗਾ ਮੇਰੀ ਅਮਾਨਤ, ਉਹ ਕਹਿਣ ਲੱਗੇ ਤੇਰੀ ਅਮਾਨਤ ਮੇਰੇ ਪਾਸ ਨਹੀਂ। ਕਹਿਣ ਲੱਗਾ ਮੈਂ ਰੱਖ ਕੇ ਗਿਆ, ਉਹ ਕਹਿਣ ਲੱਗੇ ਧਿਆਨ ਨਹੀਂ। ਨਵਾਬ ਕੋਲ ਜਾ ਕੇ ਦਾਵਾ ਕਰ ਦਿੱਤਾ ਤੇ ਕਹਿੰਦੇ ਨੇ ਉਸ ਵੇਲੇ ਇਨਸਾਫ ਕੈਸੇ ਸਨ, ਤੇਲ ਦੀ ਕੜਾਹੀ ਤਪਾ ਦਿੱਤੀ ਗਈ। ਕਹਿਣ ਲੱਗੇ ਜਿਹੜਾ ਇਹਦੇ ਵਿੱਚ ਹੱਥ ਪਾਵੇ ਤੇ ਹੱਥ ਨਾ ਸੜੇ ਉਹ ਸੱਚਾ, ਜਿਸ ਦਾ ਹੱਥ ਸੜੇ ਉਹ ਝੂਠਾ। ਭਾਈ ਸਾਹਿਬ ਕਹਿੰਦੇ ਨੇ ਸਤਿਗੁਰੂ ਮੈਨੂੰ ਤੇ ਹੁਣ ਟੇਕ ਤੁਹਾਡੀ, ਹੋਰ ਤੇ ਕੋਈ ਯਾਦ ਨਹੀਂ। ਅਮਾਨਤ ਇਹਨੇ ਰੱਖੀ ਹੈ, ਯਾਦ ਹੁੰਦੀ ਮੇਰੇ ਪਾਸ ਹੁੰਦੀ ਮੈਂ ਜ਼ਰੂਰ ਦਿੰਦਾ, ਹੁਣ ਤੁਹਾਡੀ ਟੇਕ ਹੈ। ਉਧਰੋਂ ਕਹਿੰਦੇ ਨੇ ਪਠਾਨ ਜਿਉਂ ਸੁੱਖਣਾ ਸੁੱਖੀਆਂ ਸ਼ੁਰੂ ਹੋਇਆ, ਕਹਿਣ ਲੱਗਾ ਇਹ ਤੇਲ ਤੇ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਗਰਮ ਸੱਚੇ ਝੂਠੇ ਦਾ ਕਿਤੇ ਹੱਥ ਸਾੜੀ ਨਾ ਜਾਏ। ਅਨੇਕਾਂ ਪੀਰਾਂ ਨੂੰ ਸੁੱਖਣਾ ਸੁੱਖੀ, ਅਨੇਕਾਂ ਥਾਵਾਂ ਤੇ ਸੁੱਖਣਾ ਸੁੱਖੀਆਂ, ਪਰ ਸੁੱਖਣਾ ਸੁੱਖ ਕੇ ਵੀ ਮਨ ਡੋਲ ਰਹੇ। ਭਾਈ ਸਾਹਿਬ ਜੀ ਨੇ ਨੰਕਾਰ ਦਾ ਨਾਮ ਲੈ ਕੇ ਕਹਿੰਦੇ ਨੇ ਹੱਥ ਤੇਲ ਵਿੱਚ ਪਾ ਦਿੱਤਾ ਤੇ ਹੱਥ ਜਲਿਆ ਨਹੀਂ। ਪਠਾਨ ਨੇ ਜਦੋਂ ਹੱਥ ਅੱਗੇ ਹੀ ਕੀਤਾ, ਸੇਕ ਲੱਗਾ ਇਹਨੇ ਪਿੱਛੇ ਕਰ ਲਿਆ। ਇਸ ਸਾਖੀ ਨੂੰ ਜਦੋਂ ਪਹਿਲੀ ਵਾਰ ਮੈਂ ਪੜ੍ਹਿਆ, ਯਕੀਨ ਜਾਣਨਾ, ਮੈਂ ਆਪਣੇ ਮਨ ਦੀ ਕਮਜ਼ੋਰੀ ਤੁਹਾਡੇ ਸਾਹਮਣੇ ਕਹਾਂ, ਬੜਾ ਕਿੰਤੂ ਮਨ ਝੁੱਠੇ, ਇਹ ਗੱਲ ਠੀਕ ਨਹੀਂ ਹੋ ਸਕਦੀ। ਸੱਚੇ ਦਾ ਹੱਥ ਸੜ ਜਾਵੇ, ਝੂਠੇ ਦਾ ਨਾ ਜਲੇ। ਅਨੇਕਾਂ ਹੋਰ ਚਿੰਤਕਾਂ ਨਾਲ ਵਾਹ ਸੀ, ਬੜੇ ਖੋਜੀ ਸਨ, ਜਿਹੜੇ ਕਿਸੇ ਦਾ ਵੀ ਲਿਹਾਜ਼ ਨਹੀਂ ਸਨ ਕਰਦੇ। ਉਹਨਾਂ ਵੀ ਕਿੰਤੂ ਕੀਤਾ, ਐਸੀਆਂ ਸਾਖੀਆਂ ਪੜਨ ਦੀ ਸੁਣਨ ਦੀ ਕੀ ਲੋੜ ਹੈ। ਪਰ ਜਿਉਂ ਜਿਉਂ ਮੈਂ ਇਸ ਗੱਲ ਨੂੰ ਵਿਚਾਰਿਆ, ਅਸਲ ਵਿੱਚ ਇੱਕ ਵਿਸ਼ਵਾਸ ਐਸਾ ਚਾਹੀਦਾ ਸੀ ਜਿਹੜਾ ਮੰਨ ਲਵੇ ਕਿ ਮੇਰਾ ਹੱਥ ਨਹੀਂ ਸੜ ਸਕਦਾ। ਆਖੋ ਸਤਨਾਮ, ਉਹ ਵਿਸ਼ਵਾਸ ਭਾਈ ਪਤੰਗ ਦੇ ਪਾਸ ਹੈ। ਨਿਰੀਆਂ ਸੁੱਖਣੀਆਂ ਸੁੱਖੀਆਂ ਕੀਤੀਆਂ ਕੀ ਕਰਨਗੀ, ਜੇਕਰ ਮਨੁੱਖ ਦੇ ਅੰਦਰ ਕੋਈ ਅਟਲ ਭਰੋਸਾ ਨਹੀਂ, ਅਟਲ ਟੇਕ ਨਹੀਂ। ਅਟਲ ਟੇਕ ਅੰਦਰ ਆ ਗਈ, ਅੰਦਰੋਂ ਝੂਠਾ ਤੇ ਨਹੀਂ ਨਾ, ਅਮਾਨਤ ਭੁੱਲ ਗਈ ਸੀ। ਆਏ ਕਹਿੰਦੇ ਨੇ ਇੱਕ ਦਿਨ ਸਮਾਨ ਖੋਲਦੇ ਅਚਾਨਕ ਅਮਾਨਤ ਲੱਭ ਗਈ, ਅਮਾਨਤ ਘਰ ਜਾ ਕੇ ਉਸਦੇ ਦਿੱਤੀ। ਕਹਿਣ ਲੱਗਾ ਹੁਣ ਮੈਂ ਨਹੀਂ ਲੈਣੀ, ਮੇਰੀ ਇਹ ਹੈ ਹੀ ਨਹੀਂ। ਪਰ ਤੇਰਾ ਹੱਥ ਕਿਉਂ ਨਹੀਂ ਜਲਿਆ, ਤੂੰ ਝੂਠਾ ਸਾਂ। ਕਹਿਣ ਲੱਗਾ ਨਹੀਂ, ਝੂਠਾ ਨਹੀਂ ਸਾਂ, ਝੂਠਾ ਮੈਂ ਤਾਂ ਸਾਂ ਜੇਕਰ ਇਹ ਸਿਮਰਤੀ ਮੇਰੇ ਅੰਦਰ ਹੁੰਦੀ, ਇਹ ਧਿਆਨ ਹੁੰਦਾ। ਕਹਿੰਦੇ ਨੇ ਜਮਾਲ ਵੀ ਕਹਿਣ ਲੱਗਾ ਚੱਲ ਮੈਨੂੰ ਲੈ ਚੱਲ ਆਪਣੇ ਸਤਿਗੁਰੂ ਦੇ ਪਾਸ। ਗੁਰੂ ਦੇ ਪਾਸ ਆਏ ਤੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਦੱਸੋ ਝੂਠਿਆਂ ਨੂੰ ਤਾਰ ਦਿਓ ਤੇ ਸੱਚਿਆਂ ਨੂੰ ਡੋਬ ਦੇ। ਝੂਠੇ ਦਾ ਹੱਥ ਬਚਾਇਆ, ਸੱਚੇ ਦਾ ਹੱਥ ਤੁਸੀਂ ਸਾੜਿਆ। ਝੂਠੇ ਦੀ ਬੇਪਤੀ ਤੋਂ ਬਚਾਇਆ, ਸੱਚੇ ਦੀ ਬੇਪਤੀ ਕਰਵਾਈ, ਕੀ ਇਨਸਾਫ ਹੈ ਤੁਹਾਡੇ ਦਰਬਾਰ ਵਿੱਚ। ਸਾਹਿਬ ਕਹਿਣ ਲੱਗੇ ਨਹੀਂ, ਤੂੰ ਭੁੱਲ ਗਏ। ਸਾਡੇ ਗੁਰਦੇਵ ਬੜਾ ਸੁੰਦਰ ਕਹਿੰਦੇ ਨੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਇੱਕ ਹੀ ਵੱਡੀ ਭੁੱਲ ਹੈ, ਨੰਕਾਰ ਦੀ ਟੇਕ ਛੱਡ ਦੇਣੀ। ਦੱਸ ਤੂੰ ਤੇ ਝੂਠਾ ਹੋ ਹੀ ਗਿਆ ਸਾਂ, ਜੇ ਭਾਈ ਸਾਹਿਬ ਝੂਠੇ ਹੁੰਦੇ ਇਹਨਾਂ ਦੇ ਮਨ ਚ ਮੈਲ ਹੁੰਦੀ, ਤੇਰੀ ਅਮਾਨਤ ਤੈਨੂੰ ਘਰ ਕਿਉਂ ਦੇਣ ਜਾਂਦੇ। ਇੱਕ ਵਾਰ ਸਾਰੇ ਆਖੋ ਸਤਨਾ, ਅਮਾਨਤ ਤੇਰੇ ਘਰ ਦੇਣ ਗਏ ਜੇ ਕਿ ਨਹੀਂ। ਜਦੋਂ ਪਤਾ ਲੱਗਿਆ ਇਹਨਾਂ ਜਾ ਕੇ ਦੱਸਿਆ ਕਿ ਨਹੀਂ, ਕਹਿਣ ਲੱਗਾ ਅਮਾਨਤ ਤੇ ਦੇਣ ਗਏ ਨੇ। ਕਹਿਣ ਲੱਗੇ ਭੁੱਲ ਚੁੱਕ ਬਾਹਰੋਂ, ਇੱਕ ਗੱਲ ਅੰਤ ਚ ਧਿਆਨ ਚ ਲੈ ਲੈਣੀ, ਮਨਮੁਖ ਬੰਦਾ ਜੇਕਰ ਚੰਗਾ ਕੰਮ ਕਰੇ ਤੇ ਬਾਹਰੋਂ ਐਵੇਂ ਭੁਲੇਖੇ ਨਾਲ ਹੋ ਜਾਂਦਾ ਕਦੀ ਕਦਾਈ, ਭੁੱਲ ਚੁੱਕ ਅੰਦਰੋਂ ਹੁੰਦੀ ਔਰ ਸਦਾ ਲਈ ਹੁੰਦੀ। ਪਰ ਗੁਰਮੁਖ ਦੀ ਭੁੱਲ ਬਾਹਰੋਂ ਬਾਹਰੋਂ ਹੁੰਦੀ ਏ, ਅੰਦਰੋਂ ਸੱਚਾ ਹੁੰਦਾ। ਭੀ ਖਰੇ ਹਰ ਭਾਣੇ, ਜੇ ਤੇ ਟੇਕ ਬਣ ਜਾਏ ਨੰਕਾਰ ਦੀ ਇੱਕ, ਫਿਰ ਭੁੱਲਾਂ ਬਾਹਰੋਂ ਬਾਹਰੋਂ, ਅੰਦਰ ਉਹ ਸੱਚ ਟਿਕਿਆ ਰਹੇਗਾ, ਅੰਦਰ ਨਾਮ ਟਿਕਿਆ ਰਹੇਗਾ। ਕਹਿੰਦੇ ਨੇ ਸਾਧ ਸੰਗਤ ਦੇ ਨਿੱਤ ਦਰਸ਼ਨ ਕਰਨ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿੱਤ ਦਰਸ਼ਨ ਕਰਨ ਨਾਲ, ਕੀਰਤਨ ਸੁਣਨ ਨਾਲ, ਸ਼ਬਦ ਦੇ ਵਿਚਾਰ ਕਰਨ ਨਾਲ ਜੀਵਨ ਐਸਾ ਘੜਿਆ ਜਾਂਦਾ, ਨਾਮ ਹਿਰਦੇ ਵਿੱਚ ਵਸ ਜਾਂਦਾ, ਟੇਕ ਨੰਕਾਰ ਦੀ ਬਣ ਜਾਂਦੀ ਹੈ। ਇਸ ਨੰਕਾਰ ਦੀ ਟੇਕ ਨਾਲ ਧਰਮ ਧੀਰ ਜਾ ਕੇ ਹਿਰਦੇ ਵਿੱਚ ਵਸਦਾ, ਹੋਰ ਟੇਕ ਕੱਚੀ ਕੋਈ ਨੀ ਰਹਿ ਜਾਂਦੀ। ਇੱਕ ਪੰਖੀ ਨੂੰ ਵੇਖੋ, ਸੜੀ ਟਾਹਣੀ ਤੇ ਉਹ ਆਲਣਾ ਨੀ ਬਣਾਉਂਦਾ ਕਿ ਤੇ ਆਪ ਸੜ ਰਹੀ ਹੈ। ਪਰ ਅਸੀਂ ਕਈ ਵਾਰ ਉਹਨਾਂ ਚੀਜ਼ਾਂ ਦੀ ਵੀ ਟੇਕ ਲੈ ਲੈਂਦੇ ਹਾਂ ਜੋ ਆਪ ਜਲ ਰਹੀਆਂ। ਕਿਸੇ ਸ਼ਾਂਤੀ ਦੇ ਭੰਡਾਰ ਨਾਲ ਨਾਤਾ ਬਣਾਉਣਾ ਹੈ ਤਾਂ ਕਿ ਹਿਰਦੇ ਵਿੱਚ ਉਸਦਾ ਨਾਮ ਵਸੇ, ਫਿਰ ਦੁਨੀਆਂ ਦਾ ਸੇਕ ਸਿੱਖ ਨੂੰ ਭੋ ਨਹੀਂ ਸਕਦਾ। ਇਹਨੇ ਸ਼ਬਦ ਕਹਿੰਦਾ ਹੋਇਆ ਅੱਜ ਖਿਮਾ ਦਾ ਜਾ ਚੁੱਕਾ, ਭੁੱਲਾਂ ਚੁੱਕਾ ਮਾਫ਼। ਗੁਰਮਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ ਚ ਧਾਰਨ ਕਰਨਾ, ਕੁਛ ਭੁੱਲ ਕੇ ਮਨਮਤ ਅਨੁਸਾਰ ਕਹਿ ਗਿਆ ਹੋਵਾਂ, ਖਿਮਾ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।